हे प्राणनाथ गोविंदे कृपा निधान जगत गुरु, हे संसार पाप हरणे करुणा में सब दुख हरो, हे शरण जोग दयाले दीनानाथ माया करो। शरीर स्वस्थ खीण समय सिमरंत नानक राम दामोदर माधवे। वाहिगुरु जी का खालसा, वाहिगुरु जी की फतेह। प्रभु ने मनुख का मन कुछ ऐसा बना दिता है कि मन जिस तों प्रभावित हो जाता है फिर उसकी मंग करता है, जिसकी मंग करता है फिर उसनों बार बार याद करता, हर वक्त याद करता। जिसनों बार बार याद करता है उसकी प्राप्ति लई यतन करता है, मेहनत करता है, उद्यम करता है, उपराला करता है, समा कढ़दा। एक दफा मैं फिर दोहरावां, मनुखी मन प्रभु ने कुछ ऐसा बनाया है कि जिस वस्तु तो जिस हस्ती तो प्रभावित हो जाए उदी मंग करन लग पैंदा है, ये मेरे कोल होनी चाहिए, ये मैनू चाहिए। मन जिसकी बार बार मंग करता है फिर मन बार बार उसनू याद करता है। मन नू चतुष्टा अंता करन कहिंदे ने, इहदे अंदर विचारां दा प्रवाह चलदा है, फिर सोचने दा प्रवाह चलदा है, फिर यादां दा प्रवाह चलदा है, चिंतन दा। चौथी हालत मन दी मंदे ने अहंग भाव, भाव मैं विचार कर रहा, मैं सोच रहा, मैं याद कर रहा, जज्बा हर वक्त बनया रहा। इन चार क्रियावां दे मजमूए का ना इकट्ठ का ना मन है। मन जिस तों प्रभावित हो जाता है मन उसकी मंग करता है। यह भी मैं अर्ज करा, जो तन ने अज तक खादा है पीता है ओही साडा मांस है, ओही साडी चर्बी है, ओही साडी हड्डियां ने, ओही साडा खून है। जो अज तक खादा पीता है, जो शरीर विच रह गया, ओही खून है, ओही मांस है, ओही चर्बी है, ओही हड्डियां ने। अज तक जो वेखे है, सुने है, जिस जिस नूं मन ने मन लिया उही मन का हिस्सा है, उही मन दे विच है, बाकी नहीं है, बाकी नहीं। जो भोजन मैं खादा ही नहीं उदी अंश मेरे तन विच नहीं हो सकती। जिसनों मेरे मन ने मनिया ही नहीं वो मेरे मन विच नहीं हो सकता। उम्मीद गल पकड़ते चाहिए। मन ने करीबन करीबन पुत्र नू मन लिया, मित्र नू मन लिया, पत्नी नू मन लिया, पति नू मन लिया, मां नू मन लिया, पिता नू मन लिया, पड़ोसी नू मन लिया, भरा नू मन लिया, भैन नू मन लिया, धन संपदा नू मन लिया, पदार्था नू मन लिया, मन परमात्मा नू नहीं मन। जिस ढंग नाल इसने परिवार नू मनिया मन उस ढंग नाल निरंकार नू नहीं मनदा। मन जिस ढंग नाल पदार्थां नू मनदा है उस ढंग नाल परमात्मा नू नहीं मनदा। अगर किधरे मन परमात्मा नू परमात्मा करके मन लवे तो गुरु नानक देव जी महाराज कहंदे ने मन ने की गत कही न जाए, उहदी महिमा बयान नहीं कीती जा सकदी। मन्ने की गत कही ना जाए, जे को कहे पछे पछताए। महाराज कहंदे ने कोई इतना कागज नहीं, कोई ऐसा लिखारी नहीं जो उस बंदे दी महिमा लिख सके ते बयान कर सके जिदे मन ने परमात्मा नू परमात्मा करके मन ले। फिर तुसी आखोगे मंदिर मस्जिद गुरुद्वारियां च भीड़, ये मनन वालियां दी भीड़ है और की है, ये सब महान है। मनन वालियां दी भीड़ नहीं है, आज तक ही नहीं हुई। रूहे जमीन पे परमात्मा नू मनन वालियां दी भीड़ कतई नहीं हुई, परमात्मा कोलो मंगन वालियां दी भीड़ हुई। कामनावां ने अपनियां कामनावां ने कुंभ ते लै जांदियां ने, अपनियां कामनावां ने तीर्थां ते लै जांदियां ने, अपनियां कामनावां ने मंदिर मस्जिद गुरुद्वारे च लै जांदियां, अपनियां इच्छावां ने। प्रभावित हां असीं अपनी कामना तो, अपनी मंग तो, प्रभावित परमात्मा तो नहीं। यही कारण है जीवन भर मनुख पाठ पूजा करता रहिंदा, परमात्मा मन का हिस्सा ही नहीं बनता। यह भी मैं अर्ज करा, मैं दोहरावा, जो भोजन मैं खादा ही नहीं उहदी अंस मेरे शरीर विच नहीं हो सकती, ना खून के रूप विच, ना चर्बी के रूप विच, ना मांस के रूप विच, ना हड्डियां के रूप। जिसनों मेरे मन ने मनिया ही नहीं वो मेरी यादां दे च नहीं हो सकता, वो मेरे विचारां च नहीं हो सकता, वो मेरी सोचने च नहीं हो सकता, वो मेरे फुरने च नहीं हो सकता, मनिया ही नहीं। कुछ विचारवान ते कहने मनन शक्ति दा ना ही मन है, और अज तक जो कुछ मने है वो ही ए मन है। अज तक जो कुछ खादा है वही ये तन है। मां बाप ने खादा, रखत बिंद कर निमया, लहू ते बिंद तो पैदा होया, फिर ये खुद खांदा रहा, बस ये भोजन का इकट्ठ ये तन, ये शरीर। जो जो खादा होया शरीर दे च रह गया वही खून है, वही मांस है, ओही चर्बी है, ओही हड्डियां है। जो जो मन ने मने है ओही मन का हिस्सा है, बाकी नहीं, बाकी नहीं। कुछ साइंटिस्ट ऐसा कहते हैं पदार्थ ही सूक्ष्म रूप धारण करदा 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 मनुख दा मन बन गया। पदार्थ है अति सूक्ष्म रूप पदार्थ दा, इनू भारत दे तमाम संत कहंदे ने जिसनू मन इनकारी कर देवे भावे होवे तां वी नहीं है, तां वी नहीं है। एक होर नुक्ता भी अर्ज कर दें, मनोचिंतक कहंदे ने भावे ना होवे पर मन मन लवे तो हो गया। चार डॉक्टर किसी तंदुरुस्त मनुख नू कह दें तैनू ये रोग है, एक डॉक्टर कह दे, दूजा भी कह दे, तीजा भी कह दे, चौथा भी कह दे, रोग मन ने पकड़ लिया, पावे नहीं से मन ते रोगी हो गए। इस दे बहुत वड्डे तजर्बे किए गए, ये भी मैं अर्ज करा। ਮੁਗਲ ਇਤਿਹਾਸ ਦੇ ਵਿੱਚ ਇੱਕ ਛੋਟੀ ਜਿਹੀ ਗਾਥਾ ਹੈ ਇਤਿਹਾਸਕ। ਉਹਨਾਂ ਦਿਨਾਂ 'ਚ ਰਸਤੇ 'ਚ ਇਹ ਢਾਬੇ, ਇਹ ਰੈਸਟੋਰੈਂਟ, ਇਹ ਹੋਟਲ ਨਹੀਂ ਹੋਇਆ ਕਰਦੇ ਸਨ। ਕਿਧਰੇ ਕੋਈ ਕਦ ਬਟਿਆਰਨ ਰਸਤੇ ਵਿੱਚ ਬੈਠ ਕੇ ਦਾਲ ਰੋਟੀ ਬਣਾ ਕੇ ਬੈਠੀ ਆਉਂਦੀ ਸੀ, ਕੋਈ ਮੁਸਾਫਰ ਲੰਘਦਾ ਸੀ, ਕਦੀ ਕਦਾਈ ਕੋਈ ਖਰੀਦ ਲੈਂਦਾ ਸੀ, ਰੋਜ਼ ਦੀ ਵਿਕਰੀ ਵੀ ਨਹੀਂ ਆਉਂਦੀ ਸੀ। ਇੱਕ ਹਾਜੀ ਹੱਜ ਤੇ ਚੱਲਿਆ ਨੌਜਵਾਨ, ਸ਼ਾਮ ਦੇ ਸਮੇਂ ਉਹਨੂੰ ਭੁੱਖ ਲੱਗੀ, ਉਸ ਬਟਿਆਰਨ ਕੋਲ ਆ ਕੇ ਬੈਠਾ। ਉਹਨੇ ਦੋ ਨਾਨ ਲਏ ਉਹਦੇ ਕੋਲ, ਦੇਗਚੀ ਦੇ ਚੋਂ ਉਸਨੇ ਕੌਲੇ ਦੇ ਮਿੱਟੀ ਦੇ ਦਾਲ ਪਾ ਕੇ ਦੇ ਦਿੱਤੀ, ਪੁਰਾਣਾ ਜ਼ਮਾਨਾ। ਖਾ ਕੇ ਤ੍ਰਿਪਤ ਹੋ ਕੇ ਉਹ ਚੱਲ ਪਿਆ। ਰਾਤ ਨੂੰ ਜਦ ਆਪਣਾ ਸਾਜ਼ੋ ਸਮਾਨ ਸਮੇਟਣ ਲੱਗੀ, ਦੇਗਚੀ 'ਚ ਕੀ ਦੇਖਦੀ ਹੈ, ਮਰਿਆ ਹੋਇਆ ਸੱਪ। ਦੁਖੀ ਹੋਈ ਤੇ ਘਬਰਾ ਵੀ ਗਈ, ਨੌਜਵਾਨ ਦਾਲ ਖਾ ਕੇ ਗਿਆ ਸੀ, ਮਰ ਗਿਆ ਆਉਣਾ, ਮਰ ਗਿਆ ਆਉਣਾ। ਇੱਥੇ ਦਾਲ ਮੈਂ ਕੀ ਬਣਾਈ, ਦਾਲ ਦੇ ਤੇ ਸੱਪ ਵੀ ਉਬਲ ਗਿਆ, ਉਹਦੀ ਜ਼ਹਿਰ ਵਿੱਚ ਚੜੀ ਗਈ ਹੋਵੇਗੀ। ਪਰ ਹੁਣ ਕੀ ਹੋ ਸਕਦਾ ਸੀ, ਇਸ ਰਾਤ ਨੂੰ ਕਿੱਥੋਂ ਲੱਭੇ ਉਸ ਨੌਜਵਾਨ ਨੂੰ, ਹਮਦਰਦੀ ਬੜੀ ਜਾਗੀ, ਸੁਚੇਤ ਕਰਾਂ ਉਸਨੂੰ, ਕੋਈ ਇਲਾਜ। ਲੇਕਿਨ ਮਜਬੂਰ ਹੋ ਕੇ ਅਫਸੋਸ ਕਰਕੇ ਪੈ ਗਈ ਰਾਤ ਨੂੰ ਸੌਣ ਨੂੰ, ਪਰ ਨੀਂਦ ਨਹੀਂ ਆ ਰਹੀ, ਕੋਈ ਬੜਾ ਗੁਨਾਹ ਹੋ ਗਿਆ ਮੇਰੇ, ਪਾਪ ਹੋ ਗਿਆ, ਮੈਂ ਦੇਗਚੀ ਦੀ ਦੇਖ ਰੇਖ ਨਹੀਂ ਕੀਤੀ, ਸੱਪ ਅੰਦਰ ਚਲਾ ਗਿਆ। ਗੱਲ ਆਈ ਗਈ ਹੋ ਗਈ, ਕੋਈ 7 ਮਹੀਨਿਆਂ ਬਾਅਦ ਉਹੀ ਨੌਜਵਾਨ ਹਾਜੀ ਉਸੇ ਰਸਤੇ ਤੋਂ ਉਹ ਫਿਰ ਉਸ ਬਟਿਆਰਨ ਕੋਲ ਬੈਠਾ ਰੋਟੀ ਖਾਣ ਵਾਸਤੇ। ਚਲੋ ਜਾਂਦਿਆਂ ਹੋਇਆ ਇਹਦੇ ਕੋਲ ਖਾਧੀ ਸੀ, ਹੁਣ ਫਿਰ ਖਾ ਲਈ। ਜਾਂਦਿਆਂ ਹੋਇਆ ਇਸਨੇ ਬੜੇ ਸਨਮਾਨ ਨਾਲ ਭੋਜਨ ਛਕਾਇਆ ਸੀ, ਭਾਵੇਂ ਵੇਚਦੀ ਹੈ ਪਰ ਛਕਾਉਣ ਦਾ ਢੰਗ ਇਸਦਾ ਮਮਤਾ ਨਾਲ ਭਰਿਆ ਹੋਇਆ ਸੀ, ਪਿਆਰ ਨਾਲ ਭਰਿਆ ਹੋਇਆ ਸੀ। ਫਿਰ ਉੱਥੇ ਬੈਠ ਨੌਜਵਾਨ ਜੈਸੇ ਬੈਠਾ ਹੈ ਤੇ ਉਹ ਗੂਰ ਗੂਰ ਕੇ ਦੇਖਦੀ ਹੈ ਬਟਿਆਰ, ਤਸੱਲੀ ਹੋ ਗਈ ਉਹੀ ਹੈ। ਉਹ ਨੌਜਵਾਨ ਕਹਿੰਦਾ, ਅੱਜ ਤੇਰੇ ਚਿਹਰੇ ਤੇ ਘਬਰਾਹਟ ਹੈ, ਉਸ ਦਿਨ ਤੇ ਮਮਤਾ ਸੀ, ਅੱਜ ਤੇਰੇ ਚਿਹਰੇ ਵਿੱਚ ਕੁਛ ਡਰ ਵੀ ਲੱਗ ਰਿਹਾ ਹੈ, ਉਸ ਦਿਨ ਤੇ ਪਿਆਰ ਹੀ ਪਿਆਰ ਸੀ, ਬੜੀ ਕੋਮਲਤਾ ਸੀ, ਗੱਲ ਕੀ ਹੈ, ਰਹੀ ਨਹੀਂ ਉਹ ਬੋਲ ਪਈ। ਕਹਿਣ ਲੱਗੇ, ਮੈਂ ਤੇ ਕਈ ਦਿਨ ਤੜਪਦੀ ਰਹੀ, ਉਹ ਦਿਨ ਜਿਹੜੀ ਤੁਹਾਨੂੰ ਦਾਲ ਖਿਲਾਈ ਸੀ ਨਾ, ਉਹਦੇ 'ਚ ਸੱਪ ਸੀ, ਦੇਗਚੀ 'ਚ ਮਰ ਗਿਆ ਸੀ, ਮੈਨੂੰ ਚਿੰਤਾ ਸੀ ਤੁਹਾਨੂੰ ਕੁਛ ਹੋ ਨਾ ਜਾਏ, ਉੱਥੇ ਹੀ ਬੇਹੋਸ਼ ਹੋ ਗਿਆ, ਉੱਥੇ ਹੀ ਮਰ ਗਿਆ। 7 ਮਹੀਨੇ ਉਸਨੂੰ ਕੁਛ ਨਹੀਂ ਹੋਇਆ, ਉਹਦੇ ਮਨ ਨੇ ਮੰਨ ਲਿਆ ਮੈਂ ਜ਼ਹਿਰ ਖਾ ਗਿਆ, ਮਨ ਨੇ ਮੰਨ ਉਸੇ ਵਕਤ ਮਰ ਗਿਆ। ਇਤਿਹਾਸਕ ਘਟਨਾ ਹੈ, ਮਨ ਮੰਨੇ ਤੇ ਬੇਸ਼ੁਮਾਰ ਰੋਗ ਨੇ, ਮਨ ਨਾ ਮੰਨੇ ਤੇ ਕੋਈ ਰੋਗ ਨਹੀਂ, ਸਾਰੇ ਹੀ ਨਿਕਲ ਜਾਂਦੇ। ਇਹ ਵੀ ਮੈਂ ਅਰਜ਼ ਕਰਦਾ, ਖੇਡ ਬੜੀ ਮੰਨਦੀ ਹੈ, ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਾ ਮੰਨੇ ਤੇ ਕੋਈ ਨਹੀਂ, ਮਨ ਮੰਨੇ ਤੇ ਪਰਿਵਾਰ ਹੈ ਪਰ ਨਾ ਕੋਈ ਨਹੀਂ। ਜੋ ਜੋ ਅੱਜ ਤੱਕ ਮਨ ਨੇ ਮੰਨਿਆ ਉਹ ਮਨ ਦਾ ਹਿੱਸਾ ਹੈ, ਜੋ ਨਹੀਂ ਮੰਨਿਆ ਉਹ ਮਨ ਦਾ ਹਿੱਸਾ ਨਹੀਂ ਹੈ। ਧਾਰਮਿਕ ਵਿਦਵਾਨ ਐਸਾ ਕਹਿੰਦੇ ਨੇ, ਬਹੁ ਗਿਣਤੀ ਵਿੱਚ ਮਨੁੱਖ ਦੇ ਮਨ ਦਾ ਹਿੱਸਾ ਗੁਰੂ ਪਰਮਾਤਮਾ ਨਹੀਂ ਹੈ, ਨਹੀਂ ਹੈ। ਠੀਕ ਹੈ, ਕਰੋੜਾਂ ਦੀ ਭੀੜ ਹੋ ਜਾਂਦੀ ਹੈ ਤੀਰਥਾਂ ਤੇ, ਮੰਦਰ ਮਸਜਿਦ ਗੁਰਦੁਆਰਿਆਂ 'ਚ, ਇਹ ਮੰਨਣ ਵਾਲਿਆਂ ਦੀ ਭੀੜ ਨਹੀਂ ਹੈ, ਮੰਗਣ ਵਾਲਿਆਂ ਦੀ। ਕੁਝ ਚਾਹੀਦਾ ਗੁਰੂ ਕੋਲ, ਕੁਝ ਪਰਮਾਤਮਾ ਕੋਲ ਚਾਹੀਦਾ, ਕੁਝ ਕਾਮਨਾਵਾਂ ਲੈ ਆਉਂਦੀਆਂ ਨੇ, ਲੜੀਆਂ ਦੀਆਂ ਲੜੀਆਂ ਅਖੰਡ ਪਾਠਾਂ ਦੀਆਂ ਚੱਲ ਰਹੀਆਂ ਨੇ, ਕੁਝ ਕਾਮਨਾਵਾਂ ਨੇ। ਬਜੇ ਲੋਕੀ ਜਾ ਰਹੇ ਨੇ ਤੀਰਥਾਂ ਤੇ, ਕੁਝ ਕਾਮਨਾਵਾਂ ਨੇ, ਪਹਿਲੇ ਇਸ਼ਨਾਨ ਕਰਾਂਗੇ ਜ਼ਿਆਦਾ ਫਲ ਮਿਲੇਗਾ, ਜਿਹੜਾ ਬਾਅਦ ਚ ਕਰੇਗਾ ਉਹਨੂੰ ਘੱਟ ਮਿਲੇਗਾ। ਪਿਛਲੀ ਦਫਾ ਜਦ ਹਰਿਦੁਆਰ ਦੇ ਚ ਕੁੰਭ ਲੱਗਿਆ, ਨਾਂਗੇ ਸਾਧੂ ਤੇ ਦੂਜੇ ਸਾਧੂ ਲੜ ਪਏ, ਪਤਾ ਹੈ ਕਿਉਂ? ਇੱਕ ਅਖਾੜੇ ਨੇ ਕਿਹਾ ਸੀ ਪਹਿਲੇ ਇਸ਼ਨਾਨ ਕਰਨਾ, ਦੂਜੇ ਨੇ ਕਿਹਾ ਅਸੀਂ। ਸਾਧੂਆਂ ਨੇ 42 ਸਾਧੂ ਮਾਰ ਦਿੱਤੇ, 42 ਕਤਲ ਹੋ ਗਏ ਇੱਕ ਦਿਨ ਦੇ ਵਿੱਚ, ਕਰਫੂ ਲਾਣਾ ਪਿਆ ਕੁੰਭ ਦੇ ਮੇਲੇ 'ਚ। ਆਏ ਸਨ ਇਸ਼ਨਾਨ ਕਰਨ ਸਾਰੇ ਪਾਪ ਧੋਣ, ਜਿੱਥੇ ਪਾਪ ਆ ਕੇ ਧੋਣੇ ਸਨ ਉੱਥੇ ਹੀ ਪਾਪ ਕੀਤਾ, ਉੱਥੇ ਇਤਨਾ ਅਨਰਥ ਕੀਤਾ। ਐਸਾ ਕਿਉਂ? ਅਗਰ ਈਸ਼ਵਰ ਦੀ ਚਾਹਤ ਮਨੋਤ ਉਹਨਾਂ ਨੂੰ ਲੈ ਆਈ ਆਉਂਦੀ, ਉਹਨਾਂ ਨੇ ਕੁਰਬਾਨ ਤੇ ਹੋ ਜਾਣਾ ਸੀ, ਕਿਸੇ ਨੂੰ ਮਾਰਨਾ ਨਹੀਂ ਸੀ, ਪਰ ਕਾਮਨਾਵਾਂ ਲੈ ਆਈਆਂ ਸੀ। ਚਲੋ ਸਵਰਗ ਦੀ ਕਾਮਨਾ ਸੀ, ਤੇ ਪਤਾ ਹੈ ਸਵਰਗ ਦੇ ਚ ਮਨੁੱਖ ਨੇ ਕੀ ਕਲਪਤ ਕੀਤਾ ਹੋਇਆ, ਜੋ ਇੱਥੇ ਇਸ ਨੂੰ ਨਹੀਂ ਮਿਲ ਸਕਿਆ ਉਹਦੀ ਕਲਪਨਾ ਇਸਨੇ ਸਵਰਗ ਦੇ ਚ ਕੀਤੀ ਹੋਈ ਹੈ। ਇੱਥੇ ਤੇ ਬੋਤਲਾਂ ਦੀ ਸ਼ਰਾਬ ਹੈ, ਉੱਥੇ ਝਰਨੇ ਚੱਲਦੇ ਨੇ ਸ਼ਰਾਬ ਦੇ, ਉੱਥੇ ਹੋਰਾਂ ਨੇ, ਇੱਥੇ ਤੇ ਮਾੜਾ ਮੋਟਾ ਸੋਨਾ 2-4 ਕਿਲੋ ਕਿਧਰੇ ਅਮੀਰ ਦੇ ਘਰ ਦੇ ਚ ਹੋਵੇਗਾ, ਉੱਥੇ ਸੋਨੇ ਦੇ ਮਹਿਲ ਨੇ, ਹੀਰੇ ਮੋਤੀਆਂ ਨਾਲ ਜੜਤ ਨੇ। ਇਕਬਾਲ ਨੂੰ ਕਹਿਣਾ ਪਿਆ, ਬਹਿਸ਼ ਤੋਂ ਹੂਰ ਹੋ ਗਿਲਮਾ ਇਵਜ਼ੇ ਤਾਇਤ, ਮੈਂ ਨਾ ਮਾਨੂੰਗਾ ਇਨੀ ਬਾਤੋਂ ਸੇ ਇਹ ਵਾਇਸ ਜ਼ਈਫ ਇਮਾਨ ਹੋਤਾ ਹੈ। ਜਿਹੜੀ ਸਵਰਗ ਦੀ ਜਿਹੜੀ ਬਹਿਸ਼ ਦੀ ਤੁਸੀਂ ਕਲਪਨਾ ਕੀਤੀ ਹੈ, ਧਰਮ ਨੂੰ ਹੀ ਕਮਜ਼ੋਰ ਕਰਕੇ ਰੱਖ ਦਿੱਤਾ। ਇੱਥੇ ਜੀਵਦਿਆਂ ਜੀ ਜ਼ਮੀਨ ਤੇ ਸ਼ਰਾਬ ਪੀਣਾ ਪਾਪ ਹੈ, ਜੰਨਤ ਵਿੱਚ ਪੀਣਾ ਪੁੰਨ ਹੈ, ਹੱਦ ਹੋ ਗਈ। ਇੱਥੇ ਦੁਰਾਚਾਰ ਕਰਨਾ ਪਾਪ ਹੈ, ਸਵਰਗ ਵਿੱਚ ਦੁਰਾਚਾਰ ਕਰਨਾ ਪੁੰਨ ਹੈ। ਇੱਥੇ ਲੋਭ ਮਨੁੱਖ ਨੂੰ ਪਤਿਤ ਕਰਦਾ ਹੈ, ਉੱਥੇ ਸਾਰਾ ਲੋਭ ਦਾ ਪਸਾਰਾ। ਭਗਤ ਕਬੀਰ ਕਹਿੰਦੇ ਨੇ, ਕਿਆ ਸਵਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਦੇ। ਸੰਤ ਦੋਹਾਂ ਨੂੰ ਰੱਦ ਕਰ ਦਿੰਦਾ, ਨਰਕ ਨੂੰ ਵੀ ਸਵਰਗ ਨੂੰ ਵੀ। ਵਾਸਤਵਿਕ ਨਰਕ ਤੇ ਸਵਰਗ ਸੁੱਖ ਤੇ ਦੁੱਖ ਆਉਂਦੇ ਨੇ, ਔਰ ਕੁਛ ਵੀ ਨਹੀਂ ਹੈ। ਮਨੋ ਕਲਪਨਾ ਭਾਵੇਂ ਕਿਧਰੇ ਲੈ ਜਾਈਏ, ਜੋ ਸੁੱਖ ਦੇ ਚ ਜੀ ਰਿਹਾ ਦੁਨੀਆ ਵੀ ਸਵਰਗ ਦੇ ਚ, ਜੋ ਦੁੱਖ ਦੇ ਚ ਜੀ ਰਿਹਾ ਹਰ ਤਰ੍ਹਾਂ ਦਾ ਅਭਾਵ ਹੈ, ਕੁਛ ਵੀ ਨਹੀਂ ਹੈ, ਨਰਕ ਦੇ ਜੀ ਰਿਹਾ। ਸਰੀਰ ਵੀ ਰੋਗੀ ਹੈ, ਮਨ ਵੀ ਰੋਗੀ ਹੈ, ਉਪਜੀਵਿਕਾ ਲਈ ਵੀ ਕੁਛ ਵੀ ਨਹੀਂ ਹੈ, ਕੁੰਭੀ ਨਰਕ ਹੈ ਔਰ ਕੀ ਹੈ। ਤੁਸੀਂ ਨਰਕ ਸਵਰਗ ਇੱਥੇ ਦੇਖ ਸਕਦੇ ਹੋ, ਸੁੱਖ ਦੁੱਖ ਇੱਥੇ ਦੇਖ ਸਕਦੇ ਹੋ। ਪ੍ਰਭੂ ਦਾ ਨਾਮ ਮਨੁੱਖ ਨੂੰ ਸੁੱਖ ਦੁੱਖ ਤੋਂ ਉੱਚਾ ਕਰ ਦਿੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਕੇ ਕੰਚਨ ਵਾਟੀ ਮਾਨੇ, ਤੇ ਦੁੱਖ ਨੂੰ ਸੰਤ ਰੱਦ ਕਰ ਦਿੰਦਾ। ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਦੇ। ਉਹਦੀ ਜ਼ਿੰਦਗੀ ਇਸ ਦੁਨਿਆਵੀ ਸੁੱਖ ਲਈ ਨਹੀਂ ਹੈ, ਔਰ ਉਹਦਾ ਜੀਵਨ ਇਸ ਦੁਨਿਆਵੀ ਦੁੱਖਾਂ ਤੋਂ ਉੱਚਾ ਉੱਠ ਜਾਂਦਾ, ਸਭ ਥੱਲੇ ਰਹਿ ਜਾਂਦਾ, ਦੁੱਖ ਖਤਮ ਤੇ ਨਹੀਂ ਆਉਂਦਾ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ, ਰਾਤ ਦਾ ਹਨੇਰਾ ਖਤਮ ਤੇ ਨਹੀਂ ਆਉਂਦਾ। ਜੰਗਲਾਂ ਦੇ ਚ ਅੰਧੇਰਾ, ਸਾਗਰ ਦੇ ਚ ਅੰਧੇਰਾ, ਪਹਾੜਾਂ ਦੇ ਚ ਅੰਧੇਰਾ, ਅੰਧੇਰਾ ਤੇ ਵਿਆਪਕ ਹੈ, ਪਰ ਇਹ ਆਪਣੇ ਘਰ ਬੱਤੀ ਜਲਾ ਕੇ ਚਾਨਣਾ ਕਰ ਲੈਂਦਾ, ਰੋਸ਼ਨੀ ਚ ਰਹਿੰਦਾ, ਅੰਧੇਰਾ ਤੇ ਨਹੀਂ ਖਤਮ ਹੁੰਦਾ। ਦੁੱਖ ਤੇ ਸੰਸਾਰ ਦੇ ਨਹੀਂ ਮਿਟਦੇ, ਅੱਜ ਤੱਕ ਕੋਈ ਨਹੀਂ ਮਿਟਾ ਸਕਿਆ, ਨਹੀਂ ਮਿਟਦੇ। ਪਰ ਇਹ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੀ ਛਵਾਂ ਜਲਾ ਕੇ ਪਰਮ ਆਨੰਦ ਵਿੱਚ ਜੀਵਦਾ ਹੈ ਇਤਨੇ ਦੁੱਖਾਂ ਦੇ ਹੁੰਦੇ ਹੋਏ। ਇੱਕ ਸ਼ਾਇਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਕਿਹੜੇ ਚੱਕਰਾਂ ਚ ਪਿਆ? ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜ, ਬਾਕੀ ਤੇ ਜੋ ਕੁਝ ਪ੍ਰਭੂ ਤੋਂ ਹੁੰਦਾ ਹੁੰਦਾ ਹੀ ਰਹਿੰਦਾ, ਹੁੰਦਾ ਹੀ ਰਹਿੰਦਾ, ਹੁੰਦਾ ਹੀ ਰਹਿੰਦਾ। ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ, ਖੇਡ ਇਤਨੀ ਸੌਖੀ ਨਹੀਂ। ਦੁੱਖ ਆਇਆ ਹੈ ਤਾਂ ਮਨੁੱਖ ਦੁੱਖਾਂ ਦੇ ਨਾਲ ਚੱਲ ਪੈਂਦਾ, ਸੁੱਖ ਆਏ ਨੇ ਤੇ ਮਨੁੱਖ ਸੁੱਖਾਂ ਦੇ ਨਾਲ ਚੱਲ ਪੈਂਦਾ। ਨਾਮ ਜਪਣ ਵਾਲਾ ਬੰਦਾ ਦੋਹਾਂ ਤੋਂ ਨਿਆਰਾ ਰਹਿੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਵਾਟੀ ਮਾਨੇ। ਜੀਵਨ ਨਾਲ ਬੜਾ ਪਿਆਰ ਹੈ ਤਾਂ ਫਿਰ ਮੌਤ ਵੀ ਹੈ, ਫਿਰ ਘਬਰਾਹਟ ਤੇ ਹੋਵੇਗੀ। ਜਿਤਨੀ ਜ਼ਿੰਦਗੀ ਦਾ ਪਿਆਰ ਹੈ ਉਤਨੀ ਮੌਤ ਦੀ ਘਬਰਾਹਟ ਹੋਵੇਗੀ। ਜਿਤਨੀ ਇੱਜ਼ਤ ਦੀ ਚਾਹਤ ਹੈ ਉਤਨੀ ਬੇਇੱਜ਼ਤੀ ਦਾ ਡਰ ਹੋਵੇ। ਇਸ ਕਰਦੇ ਹਾਂ, ਜਿਤਨੀ ਪ੍ਰਭਤਾ ਚਾਹੀਦੀ ਹੈ, ਮੰਗ ਹੈ, ਉਤਨਾ ਕਮਜ਼ੋਰੀ ਦਾ ਭੈ ਵੀ ਅੰਦਰ ਹੋਵੇਗਾ। ਇਹ ਤਾਂ ਦੋਵੇਂ ਇਕੱਠੇ ਰਹਿੰਦੇ ਨੇ, ਇਕੱਠੇ ਹੀ ਰਹਿੰਦੇ ਨੇ। ਭਗਤ ਦੋਹਾਂ ਤੋਂ ਨਿਆਰੇ ਹੋ ਜਾਂਦੇ ਨੇ। ਖੈਰ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਨਾ ਸੰਘਰਸ਼, ਨਾ ਸਮਾਂ, ਨਾ ਮਿਹਨਤ, ਲੋੜ ਹੀ ਨਹੀਂ। 24 ਘੰਟੇ ਮਨੁੱਖ ਜਾਗ ਕੇ ਧਨ ਲਈ ਮਿਹਨਤ ਕਰ ਸਕਦਾ ਹੈ, ਧਰਮ ਲਈ 24 ਘੰਟਿਆਂ ਚ ਅੰਮ੍ਰਿਤ ਵੇਲੇ ਦਾ 1 ਘੰਟਾ ਵੀ ਕੋਈ ਨਹੀਂ। ਸਾਰੀ ਜ਼ਿੰਦਗੀ ਇਹ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ, ਜ਼ਿੰਦਗੀ ਦਾ 10ਵਾਂ ਭਾਗ ਵੀ ਗੁਰੂ ਵਾਸਤੇ ਨਹੀਂ ਹੈ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਧਨ ਸੰਪਦਾ ਤੋਂ ਪ੍ਰਭਾਵਿਤ ਹੈ, ਪਦਾਰਥਾਂ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ, ਭੁੱਖੀ ਨਹੀਂ ਹੈ। ਕੀ ਹੋਇਆ, ਕੋਈ ਕਰੋੜਾਂ ਚ ਕਦ ਪ੍ਰਭਾਵਿਤ ਹੋਇਆ? ਤੇ ਜਿਹੜਾ ਪ੍ਰਭਾਵਿਤ ਹੋਵੇਗਾ ਉਸੇ ਦਾ ਹੀ ਮੰਗ ਮਨ ਕਰੇਗਾ, ਤੇ ਉਸੇ ਦਾ ਹੀ ਜਿਹੜਾ ਮਨ ਹੈ ਯਾਦ ਕਰੇਗਾ। ਤੇ ਜਿਨ੍ਹਾਂ ਦੀ ਯਾਦ ਦੇ ਚੋ ਕਿੰਨੇ ਕੁ ਬੰਦੇ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਪਾਸੋਂ ਸਰਵਨ ਕਰੋ, ਕੋਟਨ ਮੇ ਨਾਨਕ ਕਉ ਨਾਰਾਇਣ ਜੈ ਚੇਤ। ਕੋਈ ਕਰੋੜਾਂ ਚ ਇੱਕ ਅਦ ਹੈ ਜਿਹਦੇ ਚੇਤੇ ਦੇ ਚ ਨਾਰਾਇਣ, ਕਰੋੜਾਂ ਚ, ਸੈਕੜਿਆਂ ਚ ਵੀ ਨਹੀਂ, ਹਜ਼ਾਰਾਂ ਚ ਵੀ ਨਹੀਂ, ਲੱਖਾਂ ਚ ਵੀ ਨਹੀਂ, ਕਰੋੜਾਂ ਚ, 1 ਕਰੋੜ ਦੇ ਚ ਵੀ ਨਹੀਂ, ਬਹੁਵਚਨ ਹੈ ਕਰੋੜਾਂ ਦੇ ਚ। ਕੋਈ ਇੱਕ ਅਦ ਮਨੁੱਖ ਜਿਹਦੀ ਯਾਦ ਦੇ ਚ ਨਾਰਾਇਣ ਰਹਿੰਦਾ, ਜਿਹਦੇ ਚਿੰਤਨ ਦੇ ਚ ਪ੍ਰਭੂ ਚੱਲਦਾ, ਨਹੀਂ ਤੇ ਨਹੀਂ ਚੱਲਦਾ। ਸਾਰਾ ਦਿਨ ਚਿੰਤਨ ਦੇ ਚ ਪਰਿਵਾਰ ਚੱਲਦਾ, ਸੰਸਾਰ ਚੱਲਦਾ, ਪਦਾਰਥ ਚੱਲਦੇ ਨੇ, ਧਨ ਸੰਪਦਾ ਚੱਲਦੀ ਹੈ, ਪਰਮਾਤਮਾ ਨਹੀਂ ਚੱਲਦਾ। ਹੁਣ ਮੈਂ ਫਿਰ ਦੁਹਰਾਵਾਂ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਨਾ ਸੰਘਰਸ਼ ਹੈ, ਨਾ ਸਮਾਂ ਹੈ, ਨਾ ਮਿਹਨਤ ਹੈ, ਨਾ ਉਦਮ, ਨਾ ਉਪਰਾਲਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਹੁਣ ਦੂਸਰਾ ਨੁਕਤਾ ਮੈਂ ਬਿਆਨ ਕਰਾਂ। ਗੁਰਬਾਣੀ ਐਸਾ ਕਹਿੰਦੀ ਹੈ, ਮਨੁੱਖ ਮੁਗਾਲਤੇ ਚ ਪੈ ਜਾਂਦਾ ਹੈ, ਮਾਮੂਲੀ ਚੀਜ਼ ਨੂੰ ਅਹਿਮੀਅਤ ਦੇ ਦਿੰਦਾ, ਮਹਾਨ ਮੰਨ ਲੈਂਦਾ ਤੇ ਮਹਾਨ ਨੂੰ ਤੁੱਛ ਮੰਨ ਲੈਂਦਾ। ਤੋ ਮਹਾਨ ਦਾ ਤਿਆਗ ਕਰ ਦਿੰਦਾ, ਤੁੱਛ ਤੋਂ ਪ੍ਰਭਾਵਿਤ ਹੋ ਜਾਂਦਾ। ਇਸ ਦੇ ਉੱਤੇ ਭਗਤ ਕਬੀਰ ਨੇ ਜੋ ਉਦਾਹਰਣ ਦਿੱਤਾ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ। ਕਬੀਰ ਕਹਿੰਦੇ, ਨੀਮ ਭਇਓ ਆਮ, आम भयो नेंबा, केला पाखा झार, नारियल फर सेबर पाखा, मूरख मुगद गवार। तीन शब्द वर्ते हैं। मूरख, मूर्छत, हर वक्त बेहोश अचेत जो रहता है, मूर्छत संस्कृत का जो शब्द है उसका प्राकृत रूप है मूरख। फारसी देश जाहिल कहते हैं, जाहिल, नादान, गाफल। धन गुरु गोबिंद सिंह जी महाराज ने एक दफा 52 कवियां दे सामने एक समस्या रखी सी, भी दो पंक्तियां दिच दसो मूरख कौन है। एक कोई शेर होवे दो पंक्तियां दा, इन्हां 52 कवियां दे चों कोई संस्कृत दे कवि सन, कोई पंजाबी दे, कोई उर्दू फारसी दे, कोई हिंदी दे, ब्रिज भाषा दे, और कुछ लोकल भाषावां दे भी कवि सन अपने अपने इलाकियां दे। सारियां ने मूरख दी व्याख्या दो दो पंक्तियां च धन गुरु गोबिंद सिंह जी महाराज नूं सुनाई। इस सारा विस्तार इस वक्त ना रखा। फिर नंद लाल दी वारी आई, सतगुरु ने सब तो अखीर दे च नंद लाल नूं खड़ा किया। तूं दस मूरख कौन है? भाई साहब कहिंदे ने हर चे गाफल शुद्ध अज नादां भवद, गरगदा बाशद व गर सुल्तां भवद। भावें बादशाह है ते भावें भिखारी है, जे रब उस दे चेते दे च नहीं है ते मूरखां दा महान मूरख है। हर चे गाफल शुद्ध, पावें निर्धन है, पावें चोटी दा धनवान है, पावें पढ़ा लिखा है, पावें अनपढ़ है, पावें शक्तिशाली है ते भावें कमजोर है, भावें भिखारी है ते भावें बादशाह है। हर चे गाफल शुद्ध अज नादां भवद, गर गदा बाशद व गर सुल्तान भवद। गदा गर कहने ने भिखारी नो, सुल्तान बादशाह। भावें भिखारी है, भावें खै, भावें अनपढ़ है, खै ते मूरखां दा महामूरख। कहिंदे ने कलगीधर पातशाह ने नंद लाल नूं गलवकड़ी च लै लिया, तूं ठीक मूरख दी व्याख्या कीती है। हुण जगत गुरु बाबा गुरु नानक देव जी महाराज कहिंदे ने मूरखां सिर मूरख है जे मन्ने नाही ना। कोई लोड़ नहीं उसनु पढ़ा लिखा कहण दी, सियाणा कहण दी, छोटी दा धनवान ते गुणवान कहण दी। महाराज कहिंदे मूरखां दा सरदार है, मूरखां दा महामूरख गुरु नानक। मूरखां सिर मूरख है जे मन्ने नाही ना। भगत कबीर कहिंदे ने इक धोखा खा जांदा है मनुख, निम दे कौड़े कसैले फल नूं अंब दा फल समझ लैंदा है ते जोली च पा लैंदा है। चूंकि मन लिया बड़ा मिठा है, बड़ा स्वादी है, भावें कौड़ा है, पर चूंकि मन लिया तो हुण इहनूं मिठा लगदा है। मैं हुणे अर्ज कीती खेड सारी मनोत दी है, बंदे दी मनोत बहुत कुछ कर देंदी है, बहुत कुछ कर देंदी है। मन लिया इह ते अंब है, भावें निम दा कौड़ा कसैला फल है, पर मन लिया ते मिठा स्वादी अंब है, तो स्वाद नाल खा रहे। ते जिहड़ा स्वादी मिठा गुणकारी अंब है उन्हों निम दा फल जान के परे सुट देता है। कबीर, नीम भयो आम, आम भयो नीमा, केला पाखा झार। श्लोक है भगत कबीर जी का। पक्का केला गुणकारी स्वादी पौष्टिक, उन्हों जंगल दा झाड़ियां दा फल समझ के परे सुट देता है। ते जंगल दिया झाड़ियां दा कौड़ा कसैला फल केला समझ के अपनी चोली च पा लिया, खाई जा रहे खाई जा रहे। नारियल फल सेबर पाखा मूरख मुगद गवार, ये दोवें दरख्त उच्चे होंगे नारियल का सिमल का। पाखा मूरख मुगद गवार, ये दोवें दरख्त उच्चे होंगे नारियल का सिमल का। फल भी बड़े उच्चे लगते हैं। नारियल फल सेबर पाखा, पक्का नारियल स्वादी गुणकारी, इनू सिमल का फल जान के परे सुट दिता, ते सिमण दा कौड़ा फिक्का फल फिके फुल बक बके कामना आवन पत, गुरु नानक फिके और कोई गुणकारी भी नहीं। उनू नारियल समझ के खाई जा रहे खाई जा रहे। कबीर इत्थे कह रहे ने परमात्मा नू तुच्छ समझ के एवें ही समझ के, करीबन करीबन बिल्कुल ठीक व्याख्या कर देती है। हर मनुख ने परे सुटे, ये धन की खातर धर्म छोड़ सकता है, ये परिवार की खातर निरंकार नू छोड़ सकता है, ये कामकार की खातर अमृत नितनेम गुरुद्वारा छोड़ सकता है। गुरु की आंदा कुछ भी नहीं, कामकार संसार परिवार नंबर वन है, निरंकार है नंबर टू है। वेले होवांगे तो देख लेवांगे। मनुख दे इस प्रभाव नू वधाण वास्ते ए टीवी रेडियो अखबार मैगजीन बड़ा कम पै कर दें, पदार्थां दा उहदे च प्रचार है और है कि या राजनीति दा प्रचार है अखबारां विच मैगजीन्स तरह तरह दे रेडियो ते टीवी, जो कुछ मनुख नू देखण नू मिल रहा है सुणन नू मिल रहा है पढ़न नू मिल रहा है वो ते सब पदार्थां दा प्रचार है। राजनीति दा प्रचार है, धर्म दी ते किधरे कोई गल नहीं। किसे एक वस्तु दे च भावें खूबियां ना होवन लेकिन बार बार बयान कीतियां जान टीवी ते रेडियो ते अखबारां विच मैगजीन्स विच पढ़ पढ़ के सुन सुन के वेख वेख के मनुख प्रभावित हो जाएगा। मनुख दा मन ऐसा भावें कितना सियाणा होवे प्रभावित हो जाएगा। जे बार बार टीवी ते देखण नू मिल जाए ते पढ़न ते सुनन नू मिल जाए रेडियो दे अखबारां बे, इस साबण दे इशनान करन दे नाल बंदा खूबसूरत हो जांदा है, नैन नक्श वधिया हो जांदे ने। फिर किड़े माई के लाल दी ताकते दूजा साबण खरीदे, उत्थों ही खरीदेगा वही खरीदेगा। कोई साबण किसे दे नैन नक्श ठीक नहीं करदा, भावें वह फिल्म एक्ट्रेस नू अगे करके कहणगे इसे करके सुंदर है, ऐसे ही था साबण दे नाल इशनान कर दे, ऐसे करके खूबसूरत है। और रिसेंट परसेंट झूठ है, व्यर्थ है, लेकिन बार बार टीवी ते देखण नू मिल जाए, बार बार अखबारां च पढ़न नू मिल जाए, मैगजीन दे च पढ़न नू मिल जाए, रेडियो दे सुनन नू मिल जाए, फिर ते मनुख ओही साबण लेगा अपने नैन नक्श ठीक करन वास्ते। साबण सिर्फ मैल कटदा है, किसे नू खूबसूरत नहीं बनांदा। खूबसूरती प्रभु दी देन है, जय प्रसाद तेरा सुंदर स्वरूप सो प्रभ सिमरो सदा अनुप, ये तो उसकी देन है। नैन नक्श प्रभु दी देन है, रंग परमात्मा दी देन है, साबण नहीं दे सकता। लेकिन एक झूठा प्रचार, प्रचार दे अखरी अर्थ ने दूजे दे प्रति किसे वस्तु या हस्ती दियां खूबियां नू बयान करना, बड़े सोहने दा प्रचार दा मतलब चार सुंदर पर दूजे नू किसे वस्तु दियां हस्ती दियां खूबसूरतियां महानता उदे गुण बयान करने, इनू प्रचार कहंदे। दिल्ली दे चिक सिंह मैनू अपनी फैक्ट्री दिखा रहा से, कहण लगा ज्ञानी जी असी डेली 35,000 रुपया खर्च करदे हां प्रचार ते, डेली रोज दा ही साडा खर्च है, ताए साड़ी चीज घर घर पहुंचती है, लोकी लेंदे। इस साबण दे इशनान करन नाल मनुख खूबसूरत हो जांदा है, बार बार पढ़न ते सुनन वेखण मिल जाए मनुख लवे, پہلے میں سابن دا نام ہی لیندا ہوندا سی جنہاں دے زیادہ پرچار ہے انہاں دی فون تے مینوں دھمکی آئی بمبئی دے وچ بھئی اسی تھانوں کوٹ دے وچ کھڑا کراں گے اسی لکھاں روپے پرچار تے خرچ کر دیاں دو منٹ بول کے تسی ستیا ناش کر دیں دے ساڈی کیتی کی رائے تے پانی پھیر دیں دے میں اپنے ایک متر کول پوچھ لیا اتنے بمبے دے میں کہ مینوں کوٹ دے وچ لے جا سکدے کہندے لے جا سکدے پریشان ہو گئے اس دن تو بعد میں صابن دا نام لینا تے چھڑ دیتا ہے پر میں اعلانیہ کہنا کسے صابن دے اشنان کرن نال کوئی منک خوبصورت نہیں ہوندا صرف میل کٹدی صاف ستھرا منک ہو جاندا کوئی نین نقش ٹھیک نہیں ہوندے رنگ ٹھیک نہیں ہوندا پر پرچار جتنا پدارتھاں دا پرچار ہے جتنا راجنیتی دا پرچار ہے ساری دنیا چ بلکہ میرے تے پڑھن سنن دے ایسا ہے ایک وستو دے بنان دتے جتنا خرچ ہے او دے پرچار دتے دس گنا اس تو ود خرچ ہے یورپ دے دیشا چ تاں وستواں گھر گھر پہنچ دیا تاں چیزاں گھر گھر پہنچ دیا دھرم دا کوئی پرچار نہیں کچھ بھی نہیں کچھ بھی نہیں پرچار دی سوچنی بھی نہیں ہے یہ بھی میں عرض کر دوں ذمہ وار لوگ جو ساری دنیا چ دھرم دے کہلائے جاندے نے انہوں نے کدی اس بارے سوچیا بھی نہیں یہ بھی میں عرض کر دوں اگر تھوڑا بہت سوچا ہے تو عیسائی مشنریز جڑے ہیں انہوں نے تھوڑا جہا سوچا ہے باقی تے سب انجی چل رہے ہیں گرو آسرے چل رہے ہیں پربھو آسرے چل رہے ہیں منکھ دا من جس تو پربھاوت ہو جائے من اس دی منگ کردا ہے صرف منگ ہی نہیں کردا بار بار یاد کردا ہے صرف یاد ہی نہیں کردا انہوں حاصل کرنے واسطے سنگرش کردا ہے محنت کردا ہے سماں کڈدا ہے وقت کڈدا ہے من جس تو پربھاوت نہیں من اس دی منگ نہیں کرتا من اس نو یاد نہیں کرتا جنوں یاد ہی نہیں کرتا جی منگ ہی نہیں وہ واسطے سما کڈن دی کوئی لوڑ ہی نہیں وہ سنگرش کرن دی کوئی لوڑ ہی نہیں وہ محنت کرن دی کوئی لوڑ ہی نہیں گرو ارجن دیو جی مہاراج کہندے نے جنہ جنہ وستواں نو درلبھ جان کے مہان جان کے پربھاوت ہو گئے واسطوک او درلب نہیں نے مہان نہیں نے اپنی زندگی نالوں بھی زیادہ اہمیت دے بیٹھا ہے اپنے جیون نالوں بھی زیادہ تقویت دے بیٹھا ہے انہاں دی گنتی دھن گرو ارجن دیو جی مہاراج نے جس پاون سلوک وچ کیتی ہے سلوک ہے سلوک سنسکرتی جنہاں نو منک نے درلب من لیا مہان سمجھ لیا جدی خاطر منک زندگی نشاور کرتا ہے قربان کرتا ہے سارا سما سارا سنگرش اسے لے جنہوں اس نے درلب من لیا کہ مہاراج کہنے درلب نہیں ہے سلوک پہلے پورا میں تھانو سرون کرا دیا نچ درلبھنگ دھننگ روپنگ نچ درلبھنگ سورگ راجن نچ درلبھنگ بھوجنگ بنجنگ نچ درلبھنگ سوچ امبر نچ درلبھنگ ست متر بھرات باندوے نچ درلبھنگ بن تابلاسے نچ درلبھنگ بدیا پربینگ نچ درلبھنگ چتر چنچل انہ چار پنکتیاں سدگر دس دینے جنہ جنہوں تو درلب مہان سمجھ لیا یہ نہیں نے یہ تیرا مغالط ہے پرتھم نچ درلبھنگ دھننگ روپنگ منک سب تو زیادہ دھن تو پربھاوت ہے منک دی مہما بھی تن نال ہی ناپ دینا ہے دھنوان ہے تے گنوان ہوئے گا گربانی تے ایسا نہیں منتی کہ دھنوان ہے تے گنوان بھی ہوئے گا ایسا نہیں منتی اس چکر چ نہ پینا بلکہ کدرے کدرے تے سدگرے جی کہندے مایا تاریت انا بولا وہ تے اندھا بہرا ہوندا ہے ਨਾ ਸੱਚ ਸੁਣ ਸਕਦਾ ਨਾ ਸੱਚ ਵੇਖ ਸਕਦਾ। ਕਿਉਂ? ਸਾਰਾ ਸਮਾਂ ਸਾਰਾ ਸੰਘਰਸ਼ ਧਨ ਹਾਸਲ ਕਰਨ ਵਿੱਚ ਲੱਗ ਗਿਆ, ਜ਼ਿੰਦਗੀ ਬਾਰੇ ਤਾਂ ਕਦੀ ਸੋਚਿਆ ਹੀ ਨਹੀਂ ਉਸਨੇ। ਇਸ ਵਾਸਤੇ ਸਾਰੀ ਦੁਨੀਆ ਦੇ ਚੋਟੀ ਦੇ ਧਨਵਾਨ ਬੰਦੇ ਆਪਣੀ ਜ਼ਿੰਦਗੀ ਲਈ ਬਿਲਕੁਲ ਮੋੜ ਦੇ ਮੋੜ ਨੇ। ਇਸ ਵਾਸਤੇ ਸਤਿਗੁਰੂ ਨੂੰ ਕਹਿਣਾ ਪਿਆ। ਹਜ਼ਰਤ ਈਸਾ ਦੇ ਬੋਲ ਜਦ ਮੈਂ ਬਾਈਬਲ ਦੇ ਵਿੱਚ ਪੜ੍ਹੇ, ਪਹਿਲੇ ਤਾਂ ਮੈਨੂੰ ਸ਼ੱਕ ਹੋਇਆ ਕਿ ਉਸ ਅਵਤਾਰੀ ਪੁਰਸ਼ ਦੇ ਬੋਲ ਨਹੀਂ ਹੋ ਸਕਦੇ। ਪਰ ਜਦ ਈਸਾਈ ਮਿਸ਼ਨਰੀਜ਼ ਚਰਚ ਦੇ ਸੁਣਾਉਂਦੇ ਪਏ ਨੇ, ਹਰ ਚਰਚ ਦੇ ਵਿੱਚ ਵਿਆਖਿਆ ਕਰੀ ਜਾਂਦੇ ਨੇ, ਤਾਂ ਫਿਰ ਮੰਨਣਾ ਪਿਆ ਇਹ ਬੋਲ ਈਸਾ ਦੇ ਨੇ। ਸ਼ੰਕਾ ਇਸ ਵਾਸਤੇ ਜਾਗੀ, ਆਖਿਆ ਜੋ ਕੁਝ ਹੈ ਈਸਾ ਨੇ ਦਿਲ ਕਬੂਲ ਨਹੀਂ ਕਰਦਾ। ਪਰ ਸਹਿਜੇ ਸਹਿਜੇ ਜਦ ਇਸ ਦੀ ਗਹਿਰਾਈ ਚ ਗਿਆ, ਅਸਲੀਅਤ ਸਾਹਮਣੇ ਦਿਖਾਈ ਦਿੱਤੀ ਹੈ, ਉਹਦੇ ਬੋਲ ਨੇ ਈਸਾ ਕਹਿੰਦੇ ਨੇ, ਅਗਰ ਮੈਨੂੰ ਕੋਈ ਇਹ ਆਖੇ ਕਿ ਇੱਕ ਉੱਠ ਸੂਈ ਦੇ ਨੱਖੇ ਵਿੱਚੋਂ ਲੰਘ ਗਿਆ, ਕਿਉਂਕਿ ਫਲਸਤੀਨ ਦੇ ਰਹਿਣ ਵਾਲੇ ਅੱਜ ਕੱਲ੍ਹ ਨਾਮ ਉਹਦਾ ਇਸਰਾਇਲ ਪੈ ਗਿਆ, ਪੁਰਾਣਾ ਨਾਂ ਕਸਤਨਤੁਨੀਆ ਸੀ। ਮਿੱਠੀ ਮਿੱਠੀ ਗਰਮੀ ਬੜੀ, ਉੱਠ ਬੜੇ, ਉਦਾਹਰਣ ਆਪਣੇ ਢੰਗ ਦਾ ਦਿੱਤਾ। ਅਗਰ ਮੈਨੂੰ ਕੋਈ ਆਖੇ, ਈਸਾ ਕਹਿੰਦੇ ਕਿ ਸੂਈ ਦੇ ਨੱਖੇ ਵਿੱਚੋਂ ਉੱਠ ਲੰਘ ਗਿਆ, ਕਹਿੰਦਾ ਮੈਂ ਮੰਨਾਂਗਾ, ਮੰਨ ਲਵਾਂਗਾ, ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ, ਸ਼ੱਕ ਨਹੀਂ ਕਰਾਂਗਾ, ਠੀਕ ਹੈ ਲੰਘ ਗਿਆ ਹੋਵੇਗਾ। ਪਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਬੰਦਾ ਖੁਦਾ ਤੱਕ ਪਹੁੰਚ ਗਿਆ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਉਹ ਇੰਝ ਕਹਿੰਦਾ, ਕਹਿੰਦਾ ਮੈਂ ਨਹੀਂ ਮੰਨਦਾ। ਮੈਂ ਫਿਰ ਦੌੜਾਉਣ ਲੱਗਾ, ਅਗਰ ਮੈਨੂੰ ਕੋਈ ਇਹ ਆਖੇ ਕਿ ਸੂਈ ਦੇ ਨੱਖੇ ਵਿੱਚੋਂ ਉੱਠ ਲੰਘ ਗਿਆ, ਈਸਾ ਕਹਿੰਦਾ ਮੈਂ ਮੰਨ ਲਵਾਂਗਾ। ਪਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਮਨੁੱਖ ਰੱਬ ਤੱਕ ਪਹੁੰਚ ਗਿਆ, ਕਹਿੰਦਾ ਮੈਂ ਨਹੀਂ ਮੰਨਦਾ। ਕਿਉਂ? 90% ਧਨਵਾਨ ਬਾਹਰ ਮੁਖੀ ਆਉਂਦੇ ਨੇ, ਉਹਨਾਂ ਦਾ ਸਭ ਕੁਝ ਬਾਹਰ ਹੀ ਆਉਂਦਾ, ਕਦੀ ਅੰਦਰ ਝਾਤ ਮਾਰਨ ਦਾ ਮੌਕਾ ਹੀ ਨਹੀਂ ਮਿਲਦਾ, ਸਮਾਂ ਹੀ ਕੋਈ ਨਹੀਂ, ਵਕਤ ਹੀ ਕੋਈ ਨਹੀਂ। ਇਹ ਤੇ ਕਦੀ ਕਦਾਈ ਕੋਈ ਰਾਜਾ ਜਨਕ, ਮਹਾਰਾਜਾ ਰਣਜੀਤ ਸਿੰਘ, ਕਦੇ ਕਦਾਈ ਕੋਈ ਧਨਵਾਨ ਬੀਜਨਾਸ ਨਹੀਂ ਹੈ, ਲੇਕਿਨ ਬਹੁ ਗਿਣਤੀ ਬਿਆਨ ਕਰਨੀ ਆਉਂਦੀ ਹੈ। ਬਹੁ ਗਿਣਤੀ ਦੇ ਧਨਵਾਨ ਚੋਟੀ ਦਾ ਅੰਦਾ ਤੇ ਬਹਿਰਾ ਆਉਂਦਾ, ਮਾਇਆ ਧਾਰੀ ਅਤ ਅੰਨਾ ਬਹੁਲਾ, ਨਾ ਸੱਚ ਵੇਖ ਸਕਦਾ ਨਾ ਸੱਚ ਸੁਣ ਸਕਦਾ। ਮਹਾਰਾਜ ਕਹਿੰਦੇ ਨੇ ਧਨ ਇਤਨਾ ਦੁਰਲਭ ਨਹੀਂ ਹੈ ਕਿ ਧਨ ਦੀ ਖਾਤਰ ਮਨੁੱਖ ਧਰਮ ਛੋੜ ਦੇ। ਫਿਰ ਦੂਸਰਾ ਰੂਪ ਸੁਹੱਪਣ, ਮਨੁੱਖ ਇਸ ਤੋਂ ਬਹੁਤ ਪ੍ਰਭਾਵ ਹੈ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ। ਕਬੀਰ ਤੇ ਇੱਕ ਸ਼ਬਦ ਵਿੱਚ ਦੱਸਦੇ ਨੇ ਕਿ ਮਨੁੱਖ ਆਪਣਾ ਸਮਾਂ ਕਿਵੇਂ ਬਰਬਾਦ ਕਰਦਾ। ਪਹਿਲੀਆਂ ਪੰਕਤੀਆਂ ਨਾ ਸੁਣਾਵਾਂ ਤੇ ਉਹਦੇ ਸ਼ਬਦ ਦੀ ਤੋਹੀਨ ਹੋਵੇਗੀ, ਪਰ ਸੁਣਾਉਂਦਾ ਤੇ ਦਿਲ ਸ਼ਿਕਨੀ ਵੀ ਆਉਂਦੀ। ਪਰ ਮੈਂ ਹੁਣ ਕਿਉਂਕਿ ਸ਼ਬਦ ਸਾਹਮਣੇ ਆਇਆ ਕਹਿੰਦਾ, ਬੁੱਤ ਪੂਜ ਪੂਜ ਹਿੰਦੂ ਮੋਹੇ, ਤੁਰਕ ਮੋਏ ਸਿਰ ਨਾਈ ਭਗਤ ਕਵੀ। ਓਇਲੇ ਜਾਰੇ ਓਇਲੇ ਗਾੜੇ, ਤੇਰੀ ਗਤ ਦੋ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮਜੇ। ਇਹਦੇ ਚ ਜਿਹੜੀ ਇੱਕ ਪੰਕਤੀ ਮੈਂ ਤੁਹਾਨੂੰ ਸਰਵਨ ਕਰਾਉਣਾ ਚਾਹੁੰਦਾ, ਓਏ ਬੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ, ਵੇਦ ਪੜ ਪੜ ਕੇ ਪੜਾ ਪੜਾ ਕੇ ਪੰਡਿਤ ਖੱਪ ਮਰੇ। ਐਸੀ ਚੀਜ਼ਾਂ ਹੈ ਜ਼ਿੰਦਗੀ ਅਜਾਈ, ਕਿਵੇਂ ਲੋਕੀ ਜ਼ਿੰਦਗੀ ਅਜਾਈ ਗਵਾਉਂਦੇ ਨੇ ਔਰ ਜੀਵਨ ਨੂੰ ਵਿਅਰਥ ਕਰ ਦਿੰਦੇ ਨੇ, ਇਹ ਸਾਰੇ ਸ਼ਬਦ ਵਿੱਚ ਇਸ ਤਰ੍ਹਾਂ ਹੀ ਦੱਸੇ। ਇੱਕ ਤੇ ਜੜ ਦੀ ਪੂਜਾ ਕਰ ਕਰਕੇ, ਇੱਕ ਬਾਰ ਬਾਰ ਮੱਥਾ ਟੇਕ ਟੇਕ ਕੇ, ਅੰਦਰ ਕੋਈ ਸਮਝ ਨਹੀਂ, ਸੂਝ ਨਹੀਂ, ਭਾਵਨਾ ਨਹੀਂ। ਰੂਪ ਦੇਖ ਦੇਖ ਨਾਰੀ, ਤੇ ਨਾਰੀ ਆਪਣਾ ਸਮਾਂ ਕਿਸ ਤਰ੍ਹਾਂ ਬਰਬਾਦ ਕਰਦੀ ਹੈ, ਬਸ ਹਰ ਵਕਤ ਸ਼ੀਸ਼ੇ ਦੇ ਅੱਗੋਂ ਖੜੇ ਰਹਿਣਾ, ਦੇਖਦੇ ਰਹਿਣਾ, ਰੂਪ ਦੇਖ ਦੇ ਆਪਣਾ ਹੀ ਰੂਪ ਵੇਖ ਵੇਖ ਕੇ, ਇੰਜ ਵੇਖੋ ਇੰਜ ਵੇਖੋ, ਬਾਰ ਬਾਰ ਵੇਖਣਾ ਤੇ ਸਵਾਰਨਾ। ਇਸ ਦੇ ਅਰਥ ਇਸ ਤਰ੍ਹਾਂ ਹੀ ਗ੍ਰੈਮਰ ਦੇ ਮੁਤਾਬਕ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੀਤੇ। ਬੇਦ ਪੜ ਪੜ ਕੇ ਪੜਾ ਪੜਾ ਕੇ,
बस इसे की खप मरे पंडित रूप वेख वेख के, वेख वेख के तो फिर भाव चाव जा गया, विखा विखा के मर गई स्त्रियां, रूप देख देख नारी, इस तरह जिंदगी बर्बाद चली गई। मनुख जिथे धन तो प्रभावित है, रूप तो प्रभावित है। धन गुरु अर्जन देव जी महाराज कहते ने, नच दुर्लभंग धनंग रूपंग, धन पे सुंदरता कोई इतनी महान नहीं कि जिंदगी इसे ते ही कुर्बान की जाए। नच दुर्लभंग धनंग रूपंग, नच दुर्लभंग स्वर्ग राज ने, इन्हों दोहां तो बाद जो मनुख प्रभावित है राजनीति तो, कोई कुर्सी मिले सिंहासन मिले, बड़े पापड़ बेल रहा है, बड़ा संघर्ष कर रहा है, बड़ा वक्त कट रहा है, इलेक्शन दे देना चाहिए एक एक कैंडीडेट। मैं तो पढ़ के हैरान होया, 35-35 शहर 35-35 कस्बे च बोले, सवेरे तो लेके शाम तक कुछ खादा पीता भी नहीं, इथे बोलना है उथे बोलना है, बैठा है हैलीकॉप्टर पर उत्थे उतर के जलसे ने संबोधन किया, उत्थे किया, इन्ने पापड़ वेल, इतना संघर्ष, इतनी मेहनत, क्यों? राजनीति तो प्रभावित, सत्ता तो प्रभावित है। महाराज कहने भी कोई दुर्लभ नहीं। पहली पंक्ति च सतगुरु कहने ने, नच दुर्लभंग धनंग रूपंग, नच दुर्लभंग स्वर्ग राजने। दूसरी पंक्ति, नच दुर्लभंग भोजनंग व्यंजनंग, नच दुर्लभंग स्वच्छ अंबरे। फिर मनुख प्रभावित है भोजन तो, रोटी खा ले आंदे, फिर पुछद शामे की बनना, हर वक्त खाण का ही चिंता, हर वक्त खाण दी, ऐ खा लवा ओ खा लवा ओ खा लवा, जिमें लोग लंगर दे भोजन से टुटते ने, भजन तो उस तरीके नाल नहीं टुटते, यह भी मैं अर्ज कर दें। और बहुत सारे प्रबंधकों ने पंजाब मैनु कहा, ज्ञानी जी लंगर ना चलाई है, थोड़ा कथा कीर्तन सुनन किसी ने भी नहीं आना, ना मिले तो प्रबंधकों नाल लड़ावेंगी, असी लड़ांगे, पर भोजन नहीं मिलिया, लंगर नहीं मिलिया, अज मन नहीं जुड़िया कीर्तन विच, और कीर्तन सुनन नू नहीं मिलिया, अज कथा सुनन नू नहीं मिली, कौन लड़दा प्रबंधकों नाल इस मामले, कौन गिला करदा? अज रस नहीं आया, अज ऐ उथे नहीं सी, इदी कशिश नहीं है, भोजन की कशिश है। कई बंदे ते अपने घर भी बस चूल्हे की परिक्रमा करते रहते और कुछ ही नहीं है, यह भी मैं अर्ज करता, इस तरह की दुनिया भी देखी, सवेरे खादा दोपहर की चिंता, दोपहर खादा शाम की चिंता, शामी खादा रात की चिंता, हर वक्त बस खाण का ही चिंता, भोजन तो प्रभावित। महाराज कहने, नच दुर्लभंग भोजनंग बिंजनंग, तरह तरह दे स्वादी भोजन, यह भी कोई दुर्लभ नहीं। गुरबाणी ऐसा कहती है, स्वाद भुख दे चाहे भोजन दे च नहीं है, अगर भोजन दे च साग सब्जियां च ही स्वाद है, तो एक सब्जी जिसन चंगी लगती है दूजे नू भी वह चंगी लगनी चाहिए, कई दफा दूजा मुंह भी नहीं लाता, हथ भी नहीं लाता, कहता नहीं मैनू नहीं ठीक लगती, एक नू बहुत चंगी लगती है, भोजन दे स्वाद नहीं है, स्वाद रसना दे चे ते भुख दे चे, ए भी मैं अर्ज़ महाराज कहने, रुपे कामे दोस्ती भुखे सादे गंड, तू परसी बिंजन बहु स्वादे, मम परसीद सत्तू सागा दे। राजयोगी भरतरी उदयपुर दे राणे नू कहंदे ने, बिना भुख तो तू 36 प्रकार दे भोजन खाना है, तेनू वो स्वाद नहीं आ सकता, जद मैनू रज के भुख लगती है, ते जद मैं सत्तू घोल के खाना, तेरे 36 प्रकार दे भोजन उस तो कुर्बान किए जा सकते, मैनू इतना स्वाद आंदा, मम प्रसीद सत्तू साग आ दे, मेरा मन प्रसन्न हो जाता है सत्तू साग खा के, क्योंकि मैं भुख दे च खाना, भुखे सा दे गण, रुपे कामे दोस्ती भुखे सा दे गण। साहब कहने, नच दुर्लभंग भोजनंग व्यंजनंग, नच दुर्लभंग स्वच्छ अंबरे, सुंदर कपड़े, खूबसूरत कपड़े, कपड़े तन ढकण वास्ते ने, और अक्सर बहुगिणती कपड़िया पहन दिए, तन दिखाण वास्ते, कपड़े दिखाण वास्ते, یہ بھی میں عرض کر دیں. اس سمبندھ وچ دو سلوک میرے سامنے آ گئے نے بھگت کبیر دے. سکندر لودی دی راج ستا سی انہاں دے نا جدوں کبیر سن. شیوراتری دا دن سی بنارس دے بڑی بھیڑ. سکندر لودی دی بیگم ہندو یاتروں نو دیکھن واسطے تیرت تے آ گئی. دیکھیے کی کر دے نا میلا دیکھن آ گئی. جس رتھ دے چ بیٹھ کے آئی رتھ شنگاریا ہویا سی. کوڑیاں دے تے جو کاٹھیاں پئیاں سن چاندی تے سونے دی. پھر زری دار اس نے کپڑے پہنے ہوئے سن بڑے قیمتی اور سونے دے تاراں نال جڑی ہوئی جتی سی اس دے پیراں دے. کبیر دے چیلیاں نے دیکھے تے کبیر کو لا کے شکایت کرن لگے بھئی یہ ڈیرے دے جڑی پنہاری ہے بیچاری گنگا تو پانی بھر کے لیندی ہے سارا دن پلاندی سیوا کر دی چاڑو بواری دیندی ایدے کپڑے ہیں ٹاکیاں لگی ہیں پاٹے کپڑے تے او اینا قیمتی بستر کیا یہ رب دے گھر انیایا نہیں ہے. بھگت جی پاس چیلیاں نے شکایت رکھی اے سارا دن پانی پلاندی ہے یاتروں نو ستسنگیاں نو سارا دن جھاڑو بواری کر دی رسنا دتے رام 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 جپی جاندی ہے جپی جاندی ہے اردا بھی بیر آ گئی ہے پر ایدے کپڑے پاٹے ہوئے ٹاکیاں لگی ہوئی ہیں دیکھ کے سانو حیرانگی ہوندی ہے. او سکندر لو دی دی بیگم پتہ نہیں خدا دا نا لیندی بھی ہے کہ نہیں اینے سندر بستر اس دے اسی تے دیکھ کے حیران ہو گئے کیا اے خدا پرماتما دے گھر انیائے تے نہیں. کبیر جی دے دو سلوک. پہلا سلوک جو اپنے چیلیاں دے پرتی او اچارن کر دینے کبھی ہیں گے باہن سگن گن چھترپتی کی نار. ٹھیک ہے او چھترپتی راجے دی پتنی ہے خودے گھر ہاتھی تے گھوڑے نے سونا چاندی ہیرے موتی بہت کچھ ہے. کبیر ہیں گے باہن سگن گھن چھترپتی کی نار پر تاس پٹنتر نہ پوجے ہر جن کی پنہار. اے ہری دے جنانوں جو پانی پلاندی سارا دن ڈیرچ اے پنہاری. سکندر لودی دی بیگم دے کپڑے انہ کپڑے دے سامنے کچھ بھی نہیں نے تچھ اے مان. اب دی گیاتلی عرض کرا پراچین کال وچ ایسا سی ہر سمے تے اپنے اپنے بستر پہن کے جانے. سوگ دا گھر ہے کوئی موت ہو گئی ہے تو پھر لوکی اپنے ڈنگ دے کپڑے پہن کے جاندے سن. اجے وی گجرات دے چ خوشی دا سماگم ہے تو پھر ہور کپڑے. پھر ستسنگ دے چ جانا ہے ایتھے تے دھیان سادھنا کرنی ہے نا من اکاگر کرنا ہے تے جی کپڑیاں نو دیکھ کے کسے دا من بٹکے تو پائے ہوئے کپڑے پاپ دا کارن بن جان گے. ہر جگہ دی اپنی ڈریس ہوندی ہر جگہ دے اپنے کپڑے ہوندے نے. کپڑے منک دے من نو پربھاوت کر دین تائیں تے گرو ارجن دیو جی نے ذکر کر دیا تائیں تے کبیر کہہ رہے. کبیر ہیں گے باہن سگن گھن چھترپتی کی نار تاسو پٹنتر نا پوجے ہر جن کی پنہار. چیلے کہن لگے بھگت جی او کپڑے زری دار نے ہیرے موتی جڑت سن اے تے کھدڑ ہے پاٹیا ہویا ٹاکیاں لگے تسی کہندے ہوئے کپڑے مان. ہن دوجے سلوک دے کبیر کہندے نے کبیر نرپناری کیوں نندی ہے کیوں ہر چیری کو مان. میں اس راجے دی استری دی نندا کیوں کر چھڑی انہوں بانڈ کیوں چھڑے ہے کچھ بھی نہیں. ارے جو پنہاری ہے سارا دن پانی پلاندی ہے ایدے بستراں دی تے ایدی میں اپما کیوں کیتی ہے. کبیر نرپناری کیوں نندی ہے کیوں ہر چیری کو ماں او مانگ سوارے بکھے کو ਹੇ ਸਿਮਰੇ ਹਰੀ ਨਾਮ। ਉਹਦੇ ਭੜਕੀਲੇ ਲਿਬਾਸ ਦੇ ਚ ਸਿਵਾਏ ਵਾਸ਼ਨਾ ਤੋਂ ਹੋਰ ਕੁਛ ਵੀ ਨਹੀਂ, ਹੰਕਾਰ ਤੋਂ ਹੋਰ ਕੁਛ ਵੀ ਨਹੀਂ, ਇਹਦੇ ਪਾਟੇ ਹੋਏ ਕੱਪੜਿਆਂ ਦੇ ਸ਼੍ਰੀ ਰਾਮ ਹੈ, ਪਰਮਾਤਮਾ ਦਾ ਨਾਮ ਹੈ। ਜਿਹਦੇ ਬਸਤਰਾਂ ਵਿੱਚ ਰਾਮ ਦੀ ਝਲਕ ਮਿਲੇ ਮੈਂ ਉਹਦੀ ਉਪਮਾ ਕਰਾਂ, ਕਿ ਜਿਹਦੇ ਬਸਤਰਾਂ ਵਿੱਚੋਂ ਕਾਮ ਦੀ ਝਲਕ ਮਿਲੇ ਮੈਂ ਉਹਦੀ ਉਪਮਾ ਕਰਾਂ। ਇਹ ਸਿਮਰੇ ਹਰੀ ਨਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਚ ਦੁਰਲਭੰਗ ਭੋਜ ਅਨੰਗ ਬਿੰਜਨ ਅੰਗ, ਨਚ ਦੁਰਲਭੰਗ ਸਵੱਛ ਅੰਬਰ ਹੈ। ਤੀਸਰਾ, ਨਚ ਦੁਰਲਭੰਗ ਸੁੱਤ ਮਿੱਤਰ ਬਰਾਤ ਬਾਂਧਵੇ, ਨਚ ਦੁਰਲਭੰਗ ਬਨਤਾ ਵਿਲਾਸ ਹੈ। ਆਗਿਆਕਾਰੀ ਪੁੱਤਰ ਦਾ ਮਿਲ ਜਾਣਾ ਕੋਈ ਦੁਰਲਭ ਗੱਲ ਨਹੀਂ, ਮਹਾਰਾਜ ਕਹਿੰਦੇ ਨੇ ਵੀ ਕੋਈ ਮਾਣ ਨਹੀਂ। ਹਮ ਖਿਆਲ ਭਰਾ ਦਾ ਮਿਲ ਜਾਣਾ, ਹਮਦਰਦ ਭਰਾ ਦਾ ਮਿਲ ਜਾਣਾ, ਮਿੱਤਰ ਦਾ ਮਿਲ ਜਾਣਾ, ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਵੀ ਕੋਈ ਦੁਰਲਭ ਨਹੀਂ। ਚੰਗੇ ਸਾਕ ਸੰਬੰਧੀਆਂ ਦਾ ਮਿਲ ਜਾਣਾ, ਸਤਿਗੁਰੂ ਕਹਿੰਦੇ ਨੇ ਇਹ ਵੀ ਕੋਈ ਦੁਰਲਭ ਨਹੀਂ। ਚੰਗੇ ਪਤੀ ਜਾਂ ਪਤਨੀ ਦਾ ਮਿਲ ਜਾਣਾ, ਹਮ ਖਿਆਲ, ਮਹਾਰਾਜ ਕਹਿੰਦੇ ਨੇ ਇਹ ਵੀ ਕੋਈ ਦੁਰਲਭ। ਤੀਸਰੀ ਪੰਕਤੀ, ਦੁਰਲਭੰਗ ਸੁੱਤ ਮਿੱਤਰ ਬਰਾਤ ਬਾਂਧਵੇ, ਨਚ ਦੁਰਲਭੰਗ ਬਨੇ ਤਾਲ ਬੇਲਾਸੇ। ਚੌਥੀ ਪੰਕਤੀ, ਨਚ ਦੁਰਲਭੰਗ ਵਿਦਿਆ ਪ੍ਰਵੀਣ, ਨਚ ਦੁਰਲਭੰਗ ਚਤੁਰ ਚੰਚਲੇ, ਬੜੀ ਵਕਤ ਦੀ ਮਹਾਨ ਵਿਦਿਆ ਹਾਸਲ ਕਰ ਲੈਣੀ, ਬੜੇ ਬੜੇ ਪ੍ਰਮਾਣ ਪੱਤਰ, ਬੜੀਆਂ ਬੜੀਆਂ ਡਿਗਰੀਆਂ, ਬਹੁਤ ਪੜ੍ਹ ਲਿਖ ਗਿਆ, ਵਿਦਿਆ ਵਿੱਚ ਪ੍ਰਵੀਣ। ਸਤਿਗੁਰ ਕਹਿੰਦੇ ਨੇ ਇਹ ਵੀ ਦੁਰਲਭ ਨੇ। ਅਗਰ ਕੋਈ ਚੋਟੀ ਦਾ ਵਿਦਵਾਨ ਹੋ ਗਿਆ, ਬਹੁਤ ਪੜ੍ਹ ਲਿਖ ਗਿਆ, ਇਹ ਵੀ ਦੁਰਲਭ ਨੇ। ਚੰਗੇ ਸਾਧ ਸੰਬੰਧੀ ਮਿਲ ਗਏ ਨੇ, ਇਹ ਵੀ ਕੋਈ ਦੁਰਲਭ ਨਹੀਂ। ਚੰਗਾ ਖਾਣ ਪਾਣ ਪਹਿਰਾਣ ਮਿਲ ਗਿਆ, ਇਹ ਵੀ ਕੋਈ ਦੁਰਲਭ ਨਹੀਂ। ਰਾਜ ਸਿੰਘਾਸਣ ਮਿਲ ਗਿਆ, ਧਨ ਮਿਲ ਗਿਆ, ਜਾਂ ਤਨ ਦਾ ਜੋਬਨ ਮਿਲ ਗਿਆ, ਸਵਪਨ ਮਿਲ ਗਿਆ, ਸਾਹਿਬ ਕਹਿੰਦੇ ਇਹ ਵੀ ਦੁਰਲਭ ਨੇ। ਤੇ ਮਨੁੱਖ ਇਹਨਾਂ ਦੀ ਖਾਤਰ ਜੀਂਦਾ, ਔਰ ਕਿਸ ਖਾਤਰ ਜੀਂਦਾ। ਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪੁੱਛੀਏ, ਪਾਤਸ਼ਾਹ ਫਿਰ ਤੁਸੀਂ ਦੱਸੋ ਦੁਰਲਭ ਕੀ ਹੈ? ਇਹ ਤੇ ਸਭ ਦੁਰਲਭ ਨਹੀਂ, ਇਹ ਤੇ ਸਭ ਮਹਾਨ ਨਹੀਂ ਹੈ, ਫਿਰ ਤੁਸੀਂ ਦੱਸੋ। ਆਖਰੀ ਪੰਕਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਦੁਰਲਭੰ ਏਕ ਭਗਵਾਨ ਨਾਮੇ ਨਾਨਕ ਲਭਦੇ ਅੰਗ ਸਾਧ ਸੰਗ ਕਿਰਪਾ ਪ੍ਰਭੰ। ਦੁਰਲਭ ਹੈ ਇੱਕ ਪ੍ਰਭੂ ਦਾ ਨਾਮ, ਇਹਦਾ ਪ੍ਰਭਾਵ ਪੈਂਦਾ ਹੈ ਸਾਧ ਸੰਗਤ ਦੇ ਚ, ਮਿਲਦਾ ਪ੍ਰਭੂ ਦੀ ਕਿਰਪਾ ਦੁਆਰਾ, ਉਹਦੀ ਬਖਸ਼ਿਸ਼ ਦੁਆਰਾ, ਉਹਦੀ ਰਹਿਮਤ ਦੁਆਰਾ। ਦੁਰਲਭੰ ਏਕ ਭਗਵਾਨ ਨਾਮੇ ਨਾਨਕ ਲਭਦੇ ਅੰਗ ਸਾਧ ਸੰਗ ਕਿਰਪਾ ਪ੍ਰਭੰ। ਇਸ ਨਾਮ ਦੇ ਸਾਹਮਣੇ ਧਨ ਜੋਬਨ ਪ੍ਰਭਤਾ, ਮਹਿਲ ਮਾੜੀਆਂ, ਖਾਣ ਪਾਨ ਪਰਿਵਾਰ ਤੇ ਵਿਦਿਆ, ਸਤਿਗੁਰ ਕਹਿੰਦੇ ਨੇ ਕੁਛ ਵੀ ਨਹੀਂ। ਸਭ ਕੁਝ ਨਿਛਾਵਰ ਕੀਤਾ ਜਾ ਸਕਦਾ ਪ੍ਰਭੂ ਦੇ ਨਾਮ ਤੋਂ, ਇਹ ਸਭ ਕੁਝ ਸਦਕੇ ਕੀਤਾ ਜਾ ਸਕਦਾ, ਪਰ ਮਨੁੱਖ ਧਨ ਤੋਂ ਪ੍ਰਭਾਵਿਤ ਹੈ ਧਰਮ ਤੋਂ ਨਹੀਂ, ਮਨੁੱਖ ਜੋਬਨ ਤੋਂ ਪ੍ਰਭਾਵਿਤ ਹੈ ਪਰਮਾਤਮਾ ਤੋਂ ਨਹੀਂ, ਮਨੁੱਖ ਰਾਜਨੀਤੀ ਤੋਂ ਪ੍ਰਭਾਵਿਤ ਹੈ ਧਰਮ ਨੀਤੀ ਤੋਂ ਨਹੀਂ, ਮਨੁੱਖ ਭੋਜਨ ਤੋਂ ਪ੍ਰਭਾਵਿਤ ਹੈ ਭਜਨ ਤੋਂ ਨਹੀਂ, ਮਨੁੱਖ ਇਹਨਾਂ ਕੱਪੜਿਆਂ ਤੋਂ ਬਸਤਰਾਂ ਤੋਂ ਪ੍ਰਭਾਵਿਤ ਹੈ ਗੁਰਬਾਣੀ ਤੋਂ ਨਹੀਂ, ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ ਨਿਰੰਕਾਰ ਤੋਂ ਨਹੀਂ, ਮਨੁੱਖ ਦੁਨਿਆਵੀ ਵਿਦਿਆ ਤੋਂ ਪ੍ਰਭਾਵਿਤ ਹੈ। ਇਹੀ ਕਾਰਨ ਹੈ ਮੈਂ ਦੇਖਦਾ ਬਹੁਤ ਸਾਰੇ ਗੁਰਦੁਆਰਿਆਂ ਚ ਬੜੇ ਸੁੰਦਰ ਪ੍ਰਾਇਮਰੀ ਹਾਈ ਸਕੂਲ ਚੱਲ ਰਹੇ ਨੇ, ਸਿੱਖ ਪੜ੍ਹਾਉਂਦੇ ਨਹੀਂ, ਕਹਿੰਦੇ ਪੰਜਾਬੀ ਕੀ ਪੜ੍ਹਨੀ, ਗੁਰਮੁਖੀ ਕੀ ਪੜ੍ਹਨੀ, ਇਹਦਾ ਅਪਰੋਕਸ ਦੇ ਚ ਇੰਜ ਕਹਿਣਾ ਨਾ, ਅਪਰੋਕਸ ਦੇ ਚ ਗੁਰਬਾਣੀ ਕੀ ਪੜ੍ਹਨੀ, ਗੱਲ ਤੇ ਕਹਿ ਰਹੇ ਨੇ ਔਰ ਕੀ ਕਹਿ ਰਹੇ ਨੇ। ਦਰਅਸਲ ਉਸ ਤਰ੍ਹਾਂ ਦੀ ਪੜ੍ਹਾਈ ਇਲਮ ਦਾ ਜਿਹਦੇ ਚ ਧਰਮ ਹੈ, ਮਨੁੱਖ ਪ੍ਰਭਾਵਿਤ ਨਹੀਂ ਹੈ। ਤਾਂ ਮੈਂ ਫਿਰ ਦੁਹਰਾਵਾਂ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ, ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਨਹੀਂ ਕਰਦਾ, ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਸੰਘਰਸ਼ ਹੈ, ਨਾ ਸਮਾਂ ਹੈ, ਨਾ ਮਿਹਨਤ ਹੈ, ਨਾ ਉਦਮ ਤੇ ਉਪਰਾਲਾ। ਇਹ ਸਤਸੰਗ ਇਸ ਵਾਸਤੇ ਹੈ, ਕਿਧਰੇ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ ਤੇ ਪਰਮਾਤਮਾ ਦੀ ਮੰਗ ਕਰਨ ਲੱਗ ਪਵੇ, ਔਰ ਇਹ ਪ੍ਰਭਾਵ ਸੱਚਾ ਪ੍ਰਭਾਵ ਹੋਵੇਗਾ, ਇਹ ਮਨ ਨੂੰ ਸਿਆਣਾ ਬਣਾ ਦੇਗਾ, महान बना देगा और दुर्लभ बना देगा, क्योंकि परमात्मा का नाम ही दुर्लभ है। दुर्लभं एक भगवान नामे नानक लभदयं साध संग कृपा प्रभं। धन गुरु ग्रंथ साहब जी महाराज मैं रामद करन सुना के मेरा मन प्रभु तो प्रभावित होवे, सुन के थोड़ा मन प्रभावित होवे, रोम रोम परमात्मा की मंग कर लग पवे और हर घड़ी परमात्मा की याद चले। इस तरह का अवसर सुभाग धन गुरु ग्रंथ साहब जी महाराज सारिया का बनान, इतनी सेवा प्रवान करनी, बार बार सारिया का धन्यवाद। बुल चुक दी क्षमा। वाहेगुरु जी का खालसा।